दुनिया देवी चेरू हाते सदा ने यो रेंदिया, दुनिया देवी चेरू हाते सदा ने यो रेंदिया, लाकत के जान बजन जो बेंदिया, दुनिया देवी चेरू हाते सदा ने यो रेंदिया, जद के जहान सब ने तुर जाना, अपना है घर हूं न हो या बेगाना, जद के जहान सब ने तुर जाना, अपना है घर हूं न हो या बेगाना, अपने बास जे होंदा जुदे या कानू से दुनिया दे विच रूहां ते सदा ने यो रेंदिया, दुनिया दे विच रूहां ते सदा ने यो रेंदिया, लाकत के जान बजन जो बेंदिया, दुनिया दे विच रूहां ते सदा ने यो रेंदिया, हुसन जवानिया नु हर कोई चावे, मत दिया लिखिया नु कौन मिटावे, हुसन जवानिया नु हर कोई चावे, मत दिया लिखिया नु कौन मिटावे, कर्म दे अनुसार ते दुख सुख सेंदी, दुनिया दे विच रूहां ते सदा ने यो रेंदिया, दुनिया दे विच रूहां ते सदा ने यो रेंदिया, लाकत के जान बजन जो बेंदिया, दुनिया दे विच रूहां ते सदा ने यो रेंदिया, जीना ने गुरु यो तो तन मन वारिया, बन मिता मन के ते शुकर गुजारिया, जीना ने गुरु यो तो तन मन वारिया, बन मिता मन के ते शुकर गुजारिया, चौरसी दे गेर फेर ना पे दुनिया दे विच रूहां ते सदा ने यो रेंदिया, दुनिया दे विच रूहां ते सदा ने यो रेंदिया, लाकत के जान बजन जो बेंदिया, दुनिया दे विच रूहां ते सदा ने यो रेंदिया, धन किरपाल रुआ आन के ते तारिया, गरीब अजब दिया कतिया बीमारिया, धन किरपाल रुआ आन के ते तारिया, गरीब अजब दिया कतिया बीमारिया, मंजिल ते कर जन जो रस्ते पे, दुनिया दे विच रूहां ते सदा ने यो रेंदिया, दुनिया दे विच रूहां ते सदा ने यो रेंदिया, लाकत के जान बजन जो बेंदिया, दुनिया दे विच रूहां ते सदा ने यो रेंदिया, दुनिया दे विच रूहां ते सदा ने यो रेंदिया।
Será mucha arrogancia de parte nuestra creer que podemos aliviar la carga y los sufrimientos del Maestro al evitar quejarnos de cosas pequeñas que sabemos muy bien que nosotros mismos podemos soportar.
Hombre, bada acha sawal hai. ਗੌਰ ਨਾਲ ਸਮਝਣ ਵਾਲਾ ਹੈ, ਸਾਰੇ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰੋ।
Es una pregunta muy buena y todos deberían escuchar la respuesta amorosamente para tratar de entenderla.
¿Qué quiere? ਇਹਦੇ ਪਿਛਲੇ ਸਵਾਲ ਜਵਾਬ ਹੋਏ ਸੀਗੇ ਉਹਦੇ ਵਿੱਚ ਤਕਰੀਬਨ ਕਾਫੀ ਆਦਮੀ ਸਨ ਜਿਨ੍ਹਾਂ ਨੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਜਿਹੜੇ ਸਾਡੇ ਸਵਾਲ ਸਨ ਉਹਨਾਂ ਦਾ ਜਵਾਬ ਸਾਨੂੰ ਸਤਸੰਗ ਦੇ ਵਿੱਚ ਹੀ ਮਿਲ ਗਿਆ ਮੈਂ ਆਸ਼ਾ ਕਰਦਾ ਹਾਂ ਕਿ ਇਹ ਸਵਾਲ ਵੀ ਬੜਾ ਗਹਿਰਾਈ 'ਚ ਜਾ ਕੇ ਸੋਚਣ ਵਾਲਾ ਹੈ ਗੌਰ ਨਾਲ ਸੁਣੋ
ਮੁਚੋ ਸਮਾਦੋਸ ਮੈਂ ਦਿਜੇਰੋਨ ਇਨ ਸੂ ਇੰਟਰਵਿਸਟਾ ਕਿ ਇਨ ਲਾ ਉਲਟੀਮਾ ਸੈਸ਼ਨ ਦੇ ਪ੍ਰੈਗੁੰਟਾਸ ਈ ਰੈਸਪੁਐਸਟਾਸ recibieron respuesta a sus preguntas. Esta es una pregunta muy profunda y requiere ahondar en los detalles para responderla. Luego, por favor, escuchen con mucha atención.
ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਿਸ ਕਾਲ ਦੇ ਰਾਜ ਵਿੱਚ ਆਏ ਹਾਂ ਇੱਥੇ ਮਾਫ਼ੀ ਨਹੀਂ ਇੱਥੇ ਬਦਲਾ ਹੈ ਜੈਸਾ ਕੋਈ ਕਰੇ ਵੈਸਾ ਪਰੇ
Ustedes saben que aquí donde vivimos es el reino del poder negativo. Y no hay lugar para el perdón, tan solo el castigo y la venganza. Y debemos pagar por las acciones que hagamos.
Yo lule langde hunde hai, ya ne kaane hunde hai, ya jamdean hi bohut sare rog chimbde hunde hai. Una atma de aise hi karm hunde hai, jede ke bhogan vaste phir sansar vich aunde hai.
Quienes nacen ciegos o con discapacidades físicas, quienes desde niños tienen que vivir enfermos o padecer muchos sufrimientos, son almas con unos karmas tan pesados que vienen al mundo solamente a sufrir las consecuencias de sus karmas y por eso adquieren esos cuerpos.
ਉਹਨਾਂ ਦੇ ਵਿੱਚ ਵੀ ਫਿਰ ਐਸੇ ਜੀਵ ਹੁੰਦੇ ਹੈ ਜਿਨ੍ਹਾਂ ਨੇ ਵਿੱਚ ਐਸੇ ਵੀ ਕਰਮ ਕੀਤੇ ਹੁੰਦੇ ਹੈ ਕਈਆਂ ਜਨਮਾਂ ਵਿੱਚ ਕਿ ਜਿਨ੍ਹਾਂ ਦੀ ਕਿਸਮਤ ਵਿੱਚ ਉਹ ਪ੍ਰਭੂ ਨਾਮ ਲਿਖ ਦਿੰਦਾ ਹੈ ਪੂਰੇ ਗੁਰੂ ਦੇ ਦਰਸ਼ਨ ਲਿਖ ਦਿੰਦਾ ਹੈ
Pero también hay muchas almas que en vidas pasadas hicieron buenos karmas y debido a ello Dios Todopoderoso escribió en su destino recibir el perfecto Naam y encontrar al Maestro Perfecto.
ਕਿਉਂਕਿ ਜਦ ਮੈਂ ਕਲੰਬੀਆ ਦੇ ਅੰਦਰ ਗਿਆ ਉਦੋਂ ਮੈਨੂੰ ਬਹੁਤ ਸਾਰੀਆਂ ਐਸੀਆਂ ਆਤਮਾ ਦੇਖਣ ਨੂੰ ਮਿਲੀਆਂ ਜੋ ਆਪਣੇ ਆਪ ਤੁਰ ਨਹੀਂ ਸਕਦੇ ਸਨ ਆਪਣੇ ਆਪ ਖਾਣਾ ਨਹੀਂ ਖਾ ਸਕਦੇ ਸਨ ਜਦ ਡਾਕਟਰ ਡੂਕੇ ਦੇ ਗਿਆ ਜਿਹੜੇ ਉਹਦੇ ਸੰਪਰਕ ਵਿੱਚ ਆਏ ਸਨ ਕਾਫੀ ਪ੍ਰੇਮੀ ਮੈਨੂੰ ਉਹਨਾਂ ਦੇ ਵਾਰਸ ਲੈ ਕੇ ਆਏ ਜਿਨ੍ਹਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ
Cuando estuve de visita en Colombia conocí muchas personas que no podían caminar o alimentarse por sus propios medios y se acercaban a verme especialmente durante mi visita a la clínica del doctor Duque. Allí, muchos no podían caminar por sí solos, y sus hijos o las personas que los cuidaban los traían a reunirse conmigo.
Aunque ellos de Bars de Osan, un nombre de Vanessan, lecan, una de esa karmsi, llena de kismat de andar, santa de darshan lecasi.
Y aunque sus hijos o quienes los llevaron no eran iniciados, sin embargo, estaba escrito en su destino que debían recibir el darshan del Maestro Perfecto y por eso vinieron a verme.
Jo vi mahan atma, sant satguru, shabd di kamai karde hai, oh shabd roop ho jande hai, unna aur parmatma de vich koi bhin bhed nahi hunda ga.
Las grandes almas, aquellos santos y mahatmas que hacen la meditación del Chapda Naam y que se vuelven uno con el Chapda Naam, entre ellos y Dios no hay diferencia alguna.
Kyunki Guru Nanak kehnde hai ki ohna mahatma da parmatma naal ki rishta hunda hai jis tarah jal de vich bulbule uthde hai jal vich hi sama jande hai phir oh kehnde hai har da sevak so har jeha bhed na jaano maans deha.
El Guru Nanak Sahib dice, ¿qué relación existe entre estos maestros y Dios Todopoderoso? Él dice, así como el aire penetra en las gotas de lluvia y forma burbujas, y luego las burbujas se disuelven en el agua, asimismo es la relación del Maestro con Dios Todopoderoso. El devoto de Dios es exactamente como Dios mismo. No piensen que hay diferencia entre ellos y no lo confundan con un simple ser humano.
Maharaj Kripal kehnde hunde sige ke jail khane de andar kaidi vi hunde hai ਹੁੰਦੇ ਉਹ ਵੀ ਇਨਸਾਨ ਹੀ ਹੈ ਜਿਹੜਾ ਸੁਪਰਡੈਂਟ ਹੈ ਉਹ ਵੀ ਇਨਸਾਨ ਹੀ ਹੁੰਦਾ ਹੈ, ਲੇਕਿਨ ਦੋਨਾਂ ਦੀ ਡਿਊਟੀ ਵਿੱਚ ਬੜਾ ਫਰਕ ਹੁੰਦਾ ਹੈ। ਉਹ ਮੁਸ਼ਕਤ ਭੋਗਦੇ ਹੈ ਔਰ ਉਹ ਆਜ਼ਾਦ ਹੁੰਦਾ ਹੈ।
El maestro Kirpal Singh solía decir que en una prisión los seres humanos recluidos allí son iguales al guardia que vive con ellos y los vigila, pero los deberes y responsabilidades de unos y otros son muy distintos. Los reclusos están allí porque están pagando el castigo de haber sido enviados a prisión, mientras el guardia solamente está allí para vigilarlos.
¿Ese tarah doctor aur mareej hai? ਮਰੀਜ਼ ਜੋ ਦੁੱਖ ਦਾ ਪੀੜਿਆ ਹੁੰਦਾ ਹੈ, ਕਸ਼ਟ ਦਾ ਪੀੜਿਆ ਹੁੰਦਾ ਹੈ, ਉਹ ਹਸਪਤਾਲ ਦੇ ਵਿੱਚ ਡਾਕਟਰ ਦੇ ਪਾਸ ਜਾਂਦਾ ਹੈ, ਲੇਕਿਨ ਡਾਕਟਰ ਨੂੰ ਉਹ ਦਰਦ ਨਹੀਂ ਹੁੰਦਾ ਗਾ, ਹੈ ਦੋਨੇ ਇਨਸਾਨ ਦੀ ਸ਼ਕਲ ਰੱਖਣ ਵਾਲੇ।
La situación es parecida a la de un médico con su paciente. El paciente se queja de dolor y acude a un hospital en busca del médico. Tanto el paciente como el médico son seres humanos, pero el médico no sufre de ningún dolor y por eso el paciente va a buscarlo.
ਇਸੇ ਤਰ੍ਹਾਂ ਪੜ੍ਹੇ ਔਰ ਅਨਪੜ੍ਹ ਦਾ ਫਰਕ ਹੁੰਦਾ ਹੈ। ਜੋ ਅਨਪੜ੍ਹ ਹੈ ਉਹਨੂੰ ਕੋਈ ਸੋਝੀ ਨਹੀਂ ਹੁੰਦੀ ਗੀ, ਆਪਣੇ ਆਪ ਦਾ ਗਿਆਨ ਨਹੀਂ ਹੁੰਦਾ ਗਾ, ਔਰ ਜੋ ਪੜ੍ਹਿਆ ਲਿਖਿਆ ਹੈ ਉਹ ਆਪਦੀ ਅੱਛੀ ਜ਼ਿੰਦਗੀ ਬਤੀਤ ਕਰਦਾ ਹੈ, ਲੇਕਿਨ ਹੈ ਦੇਖਣ ਦੇ ਵਿੱਚ ਦੋਨੇ ਇਨਸਾਨ।
Igualmente existe la diferencia entre el ignorante y la persona ilustrada. El ignorante no tiene conocimiento de sí mismo ni posee una noción de muchas cosas, mientras la persona ilustrada conoce muchas cosas y vive cómoda y plácidamente. Sin embargo, externamente ambos se parecen porque son seres humanos.
ਜਿਸ ਤਰ੍ਹਾਂ ਇੱਕ ਜੱਜ ਹੈ ਜਦੋਂ ਬਾਜ਼ਾਰ 'ਚ ਫਿਰਦਾ ਹੈ ਜਾਂ ਆਮ ਉਹ ਤੁਰਿਆ ਫਿਰਦਾ ਹੈ, ਅਸੀਂ ਉਹਦੀ ਹਸਤੀ ਨੂੰ ਸਮਝ ਨਹੀਂ ਸਕਦੇਗੇ, ਲੇਕਿਨ ਜਿਸ ਵਕਤ ਉਹ ਕੁਰਸੀ 'ਤੇ ਹੁੰਦਾ ਹੈ, ਡਿਊਟੀ 'ਤੇ ਹੁੰਦਾ ਹੈ, ਉਸ ਵਕਤ ਸਾਨੂੰ ਉਹਦੀ ਹਸਤੀ ਦਾ ਗਿਆਨ ਹੁੰਦਾ ਹੈ।
Ahora piensen en un juez. Cuando sale de compras o lleva su vida normal, no podemos imaginar su capacidad de acción ni el grado de poder que tiene. Pero cuando está ejerciendo sus funciones en una corte, entonces nos damos cuenta del alcance de su poder.
Así no puede, ahora que pone garmía. Ese otro Mahatma, ¿y en Sandi Shakale que donde es? ਕਿਉਂਕਿ ਅਗਰ ਉਹ ਗਾਈਆਂ ਮੱਝਾਂ ਦੇ ਵਿੱਚ ਪਰਮਾਤਮਾ ਆਪਦੇ ਪਿਆਰਿਆਂ ਨੂੰ ਭੇਜਦਾ, ਅਸੀਂ ਉਹਨਾਂ ਦੀ ਬੋਲੀ ਨਾ ਸਮਝ ਸਕਦੇ। ਅਗਰ ਦੇਵੀ ਦੇਵਤੇ ਦੇ ਰੂਪ ਵਿੱਚ ਉਹ ਆਉਂਦਾ, ਅਸੀਂ ਉਹਨੂੰ ਦੇਖ ਨਾ ਸਕਦੇ। ਇਨਸਾਨ ਦਾ ਟੀਚਰ ਕੇਵਲ ਇਨਸਾਨ ਹੀ ਹੋ ਸਕਦਾ ਹੈ। ਇਸ ਵਾਸਤੇ ਪ੍ਰਭੂ ਸਾਡੇ ਇਨਸਾਨਾਂ ਦੇ ਵਿੱਚ ਇਨਸਾਨ ਬਣ ਕੇ ਆ ਜਾਂਦਾ ਹੈ।
Igualmente, los santos y mahatmas vienen a este mundo en la forma de seres humanos, pues si vinieran en la forma de vacas o de otro animal, no podríamos entendernos con ellos, y si vinieran en la forma de dioses o ángeles, no los podríamos ver. Pero como vivimos en la forma humana, por eso Dios Todopoderoso también viene hasta nosotros en la misma forma.
ਕਿਉਂਕਿ ਸਾਡੇ ਜੀਵਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਉੱਠ ਰਹੀਆਂ ਹਨ, ਸਾਡਾ ਜੀਵਨ ਅੰਦਰੋਂ ਅਸ਼ਾਂਤ ਹੁੰਦਾ ਹੈ, ਲੇਕਿਨ ਉਸ ਮਾਲਕ ਦੇ ਪਿਆਰੇ ਦਾ ਜੀਵਨ ਅੰਦਰੋਂ ਸ਼ਾਂਤ ਹੁੰਦਾ ਹੈ। ਉਹ ਮਾਲਕ ਨਾਲ ਜੁੜਿਆ ਹੁੰਦਾ ਹੈ, ਉਹਨੂੰ ਵਿਵੇਕ ਬੁੱਧੀ ਹੁੰਦੀ ਹੈ।
Dentro de nosotros las almas encarnadas surgen las olas de lujuria, ira y otras pasiones que nos mantienen inquietos y sin paz interior, mientras que el amado de Dios, el santo o mahatma, vive en serena paz y en reposo interno, porque está conectado con Dios Todopoderoso.
ਅਸਲੀ ਸੱਚਾਈ ਤੇ ਇਹ ਹੁੰਦੀ ਹੈ ਕਿ ਜਿਹੜੀਆਂ ਐਸੀਆਂ ਮਹਾਨ ਆਤਮਾ ਆਉਂਦੀਆਂ ਹਨ, ਉਹੀ ਆਪਣੇ ਗੁਰੂ ਦਾ ਬੋਝਾ ਹਲਕਾ ਕਰਦੇ ਹੈ, ਉਹੀ ਆਪਦੇ ਗੁਰੂ ਦਾ ਮਿਸ਼ਨ ਪਿੱਛੋਂ ਚਲਾਉਂਦੇ ਹੈ।
La realidad es que grandes almas como estas que vienen a este mundo son las únicas que le reducen la carga a los maestros y las únicas que continúan la misión de los maestros después de su partida.
ਜਿੱਥੇ ਮੈਂ ਇਹ ਕਹਿਣਾ ਹੁੰਦਾ ਹੈ ਕਿ ਸੰਤਾਂ ਦਾ ਦਰਸ਼ਨ ਭਾਗਨਾ ਮਿਲਦਾ ਹੈ, ਸ਼ਿਸ਼ ਨੂੰ ਗੁਰੂ ਉੱਚੇ ਭਾਗਾਂ ਕਰਕੇ ਮਿਲਦਾ ਹੈ, ਉੱਥੇ ਮੈਂ ਇਹ ਵੀ ਦੱਸਦਾ ਹੁੰਦਾ ਹੈ ਕਿ ਗੁਰੂ ਨੂੰ ਵੀ ਅੱਛਾ ਸਿੱਖ ਬੜੇ ਉੱਚੇ ਭਾਗ ਨਾਲ ਮਿਲਦਾ ਹੈ। ਜ਼ਿੰਦਗੀ 'ਚ ਕਿਸੇ ਮਹਾਤਮਾ ਨੂੰ ਮਿਲਦਾ ਹੈ, ਕਈ ਤਿਆਰੀ ਕਰਨ 'ਤੇ ਹੀ ਲਾ ਜਾਂਦੇ ਹੈ।
He comentado antes que recibir el darshan del maestro perfecto es cuestión de buena suerte. Para que un discípulo encuentre al maestro perfecto, debe tener un buen destino. También he dicho que un maestro encuentra un discípulo perfecto tan solo si es muy afortunado. Muchos maestros obtienen un discípulo perfecto en el curso de su vida, pero otros no tienen esa oportunidad y pasan su vida haciendo que sus discípulos se perfeccionen.
ऐसे महात्मा का तुम जीवन बचपने तो पढ़ के देख लो, बेशक गुरु उन्होंने काफ़ी अरसा, क्योंकि उन्होंने टाइम नहीं आया सी, मगरों मिले, लेकिन उन्होंने खोज बचपन तो ही जारी रही है। इस तरह अखा बंद करके बैठना बचपने तो ही उन्होंने लक्ष्य होंगे है। बचपने तो ही वह लोग अपने शरीर की बड़ी अच्छी तरह संभाल करते हैं, इनू दुनिया के विषय बकारा में नहीं लबेड़ते गए। उन्होंने पता होंगे है कि इस दे अंदर उस मालिक ने बैठना है।
Si leen la vida de un Mahatma así, verán que llevaba una vida tal que desde su niñez acostumbraba a cerrar los ojos y esperar la llegada de Dios. Y aunque no haya encontrado al maestro a una temprana edad, puesto que no estaba en su destino, de todas maneras se venía preparando desde la niñez. ¿Cómo cuida de su cuerpo un Mahatma de estos? Él no lo desperdicia con los placeres sensuales del mundo, porque sabe que algún día Dios Todopoderoso vendrá a residir en su cuerpo.
ऐसी महान आत्मा का ख्याल बचपने तो ही प्रभु की तलाश विच हुंदा है, प्रभु दे प्यार विच ही गुजरदा है।
Los pensamientos o la atención de un alma grande como esta siempre estará enfocada en la búsqueda de Dios Todopoderoso y en esa búsqueda ocupa toda su vida.
ਤੁਸੀਂ ਗੁਰੂ ਨਾਨਕ ਦਾ ਦਸਾਂ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਕਿ ਉਹਨਾਂ ਨੇ ਕਿੰਨੀਆਂ ਮਸ਼ਕਤਾਂ ਝੇਲੀਆਂ, ਕਿੰਨਾ ਕਿੰਨਾ ਚਿਰ ਉਹ ਖੋਜਦੇ ਰਹੇ।
Lean las historias sobre el Guru Nanak y los demás 10 gurús Sikhs y fíjense en cuánto se esforzaron y cuánto tiempo duraron en su búsqueda.
ਗੁਰੂ ਨੂੰ ਮਿਲ ਕੇ ਵੀ ਉਹਨਾਂ ਨੇ ਬੜੀ ਸਖਤ ਕਾਲਣਾ ਕਰ ਲਈ, ਬੜੀ ਸਖਤ ਕਮਾਈ ਕੀਤੀ।
Ellos siguieron trabajando arduamente incluso después de encontrar al maestro.
ਗੁਰੂ ਨਾਨਕ ਅੱਛੇ ਖਾਨਦਾਨ ਵਿੱਚ ਪੈਦਾ ਹੋਏ ਸੀ, ਉਹਨਾਂ ਨੂੰ ਬਚਪਨੇ ਤੋਂ ਹੀ ਲਗਨ ਸੀ। 11 ਸਾਲ ਉਹਨਾਂ ਨੇ ਠਿਕਰੀਆਂ ਰੋੜਾਂ ਦੇ ਵਿਛਾਉਣੇ ਕੀਤੇ ਕਿ ਉਹਨਾਂ ਨੂੰ ਅੱਛੇ ਵਿਛਾਉਣੇ ਨਹੀਂ ਮਿਲਦੇ ਸਨ।
El Guru Nanak Sahib nació en una familia próspera, pero durante 11 años prefirió dormir sobre roca y piedras. ¿Acaso no tenía una mejor cama? Claro que la tenía, pero prefirió dormir sobre esas piedras.
Mara Savan Singh da jeevan sanu padhan nu milda hai. Oh vi achhi khandani de vich paida hoye. Achhi oh unna naukri mili. Naukri da vi karobar kita. ਦੁਨੀਆਦਾਰੀ ਦਾ ਵੀ ਕੀਤਾ, ਲੇਕਿਨ ਜਿਹੜੀ ਅੰਦਰੋਂ ਖੋਜ ਸੀ ਉਹ 22 ਸਾਲ ਖੋਜਦੇ ਰਹੇ, ਆਮ ਸਾਧੂ ਸੰਤਾਂ ਦੀ ਉਹ ਤਲਾਸ਼ ਕਰਦੇ ਰਹੇ।
Sobre Baba Sawan Singh, también sabemos que había nacido en una buena familia, había estudiado mucho y tenía un buen empleo. Él hacía su trabajo del mundo, pero mantenía su búsqueda interna. Pasó 22 años de su vida en la búsqueda y siempre aprovechaba la oportunidad de estar en compañía de los sadhus y mahatmas.
ਇਸੇ ਤਰ੍ਹਾਂ ਜਦ ਬਾਬਾ ਜੈਮਲ ਸਿੰਘ ਜੀ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਇਹ ਨਹੀਂ ਬਈ ਰਸਤਾ ਪੁੱਛ ਲਿਆ ਫਿਰ ਬੈਠ ਗਏ, ਨਹੀਂ ਉਹਨਾਂ ਨੇ ਬੜੀ ਸਖਤ ਕਾਲਣਾ ਕਰ ਲਈ। ਕਈ ਕਈ ਦਿਨ ਅੰਦਰੋਂ ਨਹੀਂ ਨਿਕਲਦੇ ਸਨ, ਪੂਰਾ ਖਾਣਾ ਨਹੀਂ ਖਾਂਦੇ ਸਨ। ਲੇਕਿਨ ਜੇ ਉਹਨਾਂ ਨੂੰ ਪੁੱਛੀਏ ਮਹਾਤਮਾ ਨੂੰ ਕਿ ਤੁਸੀਂ ਕਮਾਈ ਕੀਤੀ ਹੈ, ਉਹ ਕਹਿੰਦੇ ਨਹੀਂ ਬਈ ਬਾਬਾ ਜੀ ਦੀ ਹੀ ਦਿਆ ਮਿਹਰ ਸੀਗੀ, ਬਾਬਾ ਜੈਮਰ ਸਿੰਘ ਦੀ, ਮੈਂ ਕੁਛ ਨਹੀਂ ਕੀਤਾ। ਇੱਕ ਦਫ਼ਾ ਐਸਾ ਹੀ ਗੱਲ ਕਰ ਰਹੇ ਸੀ, ਜਿਹੜਾ ਉਹਨਾਂ ਦਾ ਡਰਾਈਵਰ ਸੀ ਭਾਈ ਬੰਤਾ ਸਿੰਘ, ਉਹ ਕਹਿਣ ਲੱਗਾ ਮਹਾਰਾਜ ਜੀ ਮੈਂ ਤੁਹਾਡਾ ਖਾਣਾ ਤਿਆਰ ਕਰਦਾ ਰਿਹਾ ਹੈ, ਜਿਹੜੇ ਸਾਰੀ ਸਾਰੀ ਰਾਤ ਖਾਣਾ ਹੀ ਨਹੀਂ ਉੱਠ ਕੇ ਖਾਂਦੇ ਸੋ, ਕਿ ਉਹ ਕਮਾਈ ਨਹੀਂ ਸੀ ਉਹ ਕੀ ਸੀ?
Cuando conoció a Baba Jaimal Singh, él no hizo esto de recibir la iniciación y no hacer nada al respecto. Él trabajó duramente en su meditación. Él meditó largas horas y había días en que no salía de su habitación ni se alimentaba bien por estar en meditación constante. Si a un Mahatma de esto se le pregunta, Maestro, ¿has hecho la meditación? Él dirá, no, no he hecho ninguna meditación. Todo se debe a la gracia de mi maestro. Y el maestro Sawan Singh respondía de esa manera. En una ocasión, él estaba diciendo cosas así cuando su conductor, Panta Singh, quien también le cocinaba los alimentos, le dijo: «Maestro, ¿qué dices entonces de tantas noches en vela que pasaste y de las veces que ni siquiera salías de tu habitación a comer? ¿Eso no era meditación?». Entonces hubo muchas veces en las que el maestro Sawan Singh no salía de su cuarto porque estaba meditando y no le interesaba tomar alimentos. Cuando el sueño lo molestaba, se ponía de pie y apoyaba las manos sobre un mueble llamado Veragan y así seguía meditando.
ਇੱਕ ਦਫਾ ਹਸਪਤਾਲ ਦੇ ਵਿੱਚ ਉਹ ਗਏ ਜਿੱਥੇ ਕਿ ਉਹਨਾਂ ਦਾ ਚਾਚਾ ਦੁਨਿਆਵੀ ਬਿਮਾਰ ਸੀਗਾ। ਆਪ ਜਿੰਨਾ ਸਮਾਨ ਚਾਚਾ ਜੀ ਵਾਸਤੇ ਲਿਜਾਂਦੇ ਸੀਗੇ ਉਹਨਾਂ ਉਸ ਮਰੀਜ਼ ਵਾਸਤੇ ਵੀ ਲਿਜਾਂਦੇ ਸੀ, ਕਿਉਂਕਿ ਅਸੀਂ ਦੁਨੀਆਦਾਰ ਤੰਗ ਦਿਲ ਹੁੰਦੇ ਹਾਂ। ਉਹ ਕਹਿਣ ਲੱਗਾ, ਬਈ ਪਾਲ, ਮੈਂ ਤਾਂ ਪਹਿਲਾਂ ਤੇਰਾ ਚਾਚਾ ਲੱਗਦਾ ਹੈ, ਮੇਰਾ ਹੱਕ ਹੈ ਤੇਰੇ 'ਤੇ, ਇਹਦਾ ਕੀ ਹੱਕ ਹੈ, ਤੂੰ ਇਹਨੂੰ ਵੀ ਉਤਨਾ ਹੀ ਸਮਾਨ ਲਿਆਉਣਾ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਚਾਚਾ ਜੀ, ਇਹਦਾ ਵੀ ਮੇਰੇ 'ਤੇ ਓਨਾ ਹੀ ਹੱਕ ਹੈ। ਇਸੇ ਤਰ੍ਹਾਂ ਆਪ ਲਾਹੌਰ ਸਟੇਸ਼ਨ ਦੇ ਉੱਤੋਂ, ਹਾਲਾਂਕਿ ਉਦੋਂ ਕਾਫੀ ਮਿਲਟਰੀ ਦੇ ਵਿੱਚ ਡਿਪਟੀ ਅਕਾਊਂਟ ਅਫੀਸਰ ਸਨ, ਵੱਡੇ ਅਹੁਦੇ 'ਤੇ ਹੁੰਦਿਆਂ ਹੋਇਆਂ ਵੀ ਲਾਹੌਰ ਸਟੇਸ਼ਨ ਤੋਂ ਰਾਤ ਨੂੰ ਬਿਸਤਰੇ ਢੋਇਆ ਕਰਦੇ ਸਨ, ਜਿਹੜੇ ਬੁੱਢੇ ਹੁੰਦੇ ਸੀਗੇ, ਜਿਹੜੇ ਚੁੱਕ ਨਹੀਂ ਸਕਦੇ ਸੀਗੇ। ਹੁਣ ਤੁਸੀਂ ਦੇਖ ਲਓ ਕਿ ਉਹ ਕਿੰਨਾ ਮੁਸ਼ਕਤ ਕਰਦੇ ਸਨ। ਔਰ ਜਦ ਉਹ ਦਿਲ ਦੇ ਵਿੱਚ ਖਿਆਲ ਆਇਆ, ਉਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਦਰਿਆਵਾਂ ਦੀ ਸੈਰ ਕਰਨ ਦੀ ਬੜੀ ਆਦਤ ਸੀ। ਇੱਕ ਵਾਰੀ ਮੈਂ ਲਾਹੌਰ ਤੋਂ ਚੱਲਿਆ, ਵੀ ਬਿਆਸ ਦਰਿਆ ਦੀ ਵੀ ਸੈਰ ਕਰ ਆਈਏ। ਜਦ ਉੱਥੇ ਗਏ, ਉੱਥੇ ਇੱਕ ਸਟੇਸ਼ਨ ਮਾਸਟਰ ਮਿਲਿਆ, ਜਿਹਨੂੰ ਪੁੱਛਿਆ ਕਿ ਵੀ ਬਿਆਸ ਪਿੰਡ ਨਾਲ ਹੀ ਲੱਗਦਾ ਹੈ, ਵੀ ਰਸਤਾ ਕਿਹੜਾ ਜਾਂਦਾ ਹੈ, ਨਾ ਇੱਥੋਂ ਦਰਿਆ ਨੂੰ ਰਸਤਾ ਕਿਹੜਾ ਜਾਂਦਾ ਹੈ। ਉਹ ਪੁੱਛਦਾ ਹੈ ਕਿ ਤੂੰ ਡੇਰੇ ਨੂੰ ਜਾਣਾ ਹੈ। ਉਹ ਕਹਿੰਦਾ ਵੀ ਕੋਈ ਡੇਰਾ ਵੀ ਇੱਥੇ ਹੈ। ਹਾਂ ਕਿ ਸੰਤ ਹੈਗੇ ਆ। ਮੈਂ ਕਿ ਸੋਚਿਆ ਵੀ ਚਲੋ ਇੱਕ ਪੰਥ ਦੋ ਕਾਜ, ਵੀ ਸੈਰ ਵੀ ਹੋ ਜਾਏਗੀ ਦਰਿਆ ਦੀ, ਸੰਤਾਂ ਦੇ ਵੀ ਦਰਸ਼ਨ ਹੋ ਜਾਣਗੇ। ਔਰ ਮਹਾਰਾਜ ਨੂੰ 7 ਸਾਲ ਪਹਿਲਾਂ ਉਹੀ ਮਹਾਰਾਜ ਕਿਰਪਾਲ ਮਿਲਦੇ ਹੁੰਦੇ ਸਨ ਅੰਦਰ। ਜਦੋਂ ਦੇਖਿਆ ਕਿ ਇਹ ਉਹੀ ਮਹਾਤਮਾ ਹੈ, ਉਹ ਕਹਿਣ ਲੱਗੇ ਕਿ ਇਤਨਾ ਚਿਰ ਕਿਉਂ ਲਾਇਆ ਬਾਹਰੋਂ ਮਿਲਾਪ ਵਿੱਚ। ਔਰ ਉਹ ਕਹਿਣ ਲੱਗੇ, ਆਹ ਹੀ ਵਕਤ ਜੋ ਸੀਗਾ ਇਹੀ ਮਨਜ਼ੂਰ ਸੀ ਪਰਮਾਤਮਾ ਨੂੰ, ਤੂੰ ਮਿਲ ਲਿਆ ਹੈ। ਉਸੇ ਟਾਈਮ ਆਪਦੇ ਭਾਈ ਨਵਜੋਤ ਸਿੰਘ ਨੂੰ ਤਾਰ ਪਾਈ ਕਿ ਦੂਸਰੀ ਤਾਰ ਦਾ ਇੰਤਜ਼ਾਰ ਕਰਿਓ, ਮੈਨੂੰ ਪੂਰਾ ਗੁਰੂ ਮਿਲ ਗਿਆ ਹੈ ਔਰ ਮੈਂ ਤੁਹਾਨੂੰ ਫਿਰ ਪਤਾ ਦੇਊਂਗਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਬਚਪਨੇ ਤੋਂ ਕਿੰਨੀ ਖੋਜ ਸੀ ਉਹਨਾਂ ਨੂੰ।
ਐਲ ਮਾਇਸਟਰੋ ਕਿਰਪਾਲ ਸਿੰਘ ਪਾਸੋ ਪੋਰ ਐਲਗੋ ਸੇਮੇਜਾਂਤੇ ਦੇਦੇ ਸੂ ਨੀਨੇਸ ਪੋਸੇਈਆ ਪੋਦੇਰੇ ਸੋਬਰੇ ਨਾਤੁਰਾਲੇਸ ਪੇਰੋ ਨੂੰਕਾ ਲੋਸ ਉਤੀਲੀਜ਼ੋ। ਕੁਆਂਡੋ ਏਰਾ ਨੀਨੋ, ਉਨ ਟੀਓ ਸੂਯੋ ਐਨਫਰਮੋ ਈ ਫੁਏ ਹੋਸਪਿਟਾਲੀਜ਼ਾਦੋ ਈ ਐਲ ਮਾਇਸਟਰੋ ਕਿਰਪਾਲ ਲੇ ਲੇਵਾਵਾ ਕੋਸਾਸ ਦੇ ਕੋਮੇਰ ਪੇਰੋ ਸੀਮਪਰੇ ਦਾਵਾ ਲਾ ਮਿਸਮਾ ਪੋਰਸੀਓਨ ਆ ਉਨ ਪਾਸੀਏਂਟੇ ਵੇਸੀਨੋ। ਸੂ ਟੀਓ ਐਨਟੋਂਸੇਸ ਲੇ ਪ੍ਰੇਗੁੰਟੋ, Pal, está muy bien que me traigas estas cosas porque eres de mi familia, pero ¿por qué le traes la misma cantidad a esa otra persona? El maestro Kirpal le respondió, sí, eres mi tío, pero él tiene el mismo derecho que tú. Estos eran los elevados pensamientos del maestro Kirpal en su niñez, en su búsqueda de Dios y de los maestros perfectos. Él solía contar que cuando ocupaba el prestigioso puesto de segundo oficial de contabilidad del ejército, por las noches iba a la estación del tren en Lahore a ayudar a las personas de edad con su equipaje y su ropa de cama. Él empleaba el servicio a los demás en su búsqueda espiritual y contaba lo siguiente: me gustaba mucho visitar las orillas de los ríos y una vez quise conocer la orilla del río Beas. Cuando llegué a la estación del tren en Beas, le pregunté al oficial de servicio, ¿cómo se llega a la orilla del río? Él me preguntó, ¿acaso te diriges al dera del maestro? El maestro Kirpal no sabía que allí un maestro tenía su dera, pero pensó, pues bien, cumpliré 2 deseos en el mismo viaje. Iré a conocer al maestro y también conoceré la ribera del río. Cuando llegó al dera, vio al maestro Sawan Singh y reconoció que él era el mismo maestro que estaba viendo en sus meditaciones desde hacía 7 años y que le estaba dando su darshan interno. Entonces le dijo, «Maestro, ¿por qué tomaste tanto tiempo en traerme hasta tu presencia física?» Y el maestro Sawan Singh le respondió, «Amado, este era el momento más indicado». El significado de esta historia es que desde su niñez, él estaba buscando a un maestro, buscando a Dios Todopoderoso, y desde entonces tenía pensamientos muy elevados.
प्यारे ऐसे महान आत्मा सोच भी नहीं सकते कि ऐसे गुरु का बोझा उठा लांगे क्योंकि गुरु का बोझा उठाना बहुत मुश्किल होता है ते वो ही महान होता है जिधर उठा सकता है गुरु अंगद ने जो तो नाम दान दा हुकुम देता वो कहने लगा पंड पारी है मैं उठा नहीं सकता
Ni siquiera esas almas grandes con capacidad de aliviar la carga del maestro pueden pensar en aliviar su carga, porque solamente quien ya es perfecto puede aliviar la carga del maestro. Cuando el gurú Angad Dev recibió la responsabilidad de convertirse en maestro, exclamó, «Maestro, esta carga es muy pesada, no puedo llevarla».
ਲੇਕਿਨ ਤਰਲੇ ਗੁਰੂ ਅੱਗੇ ਉਦੋਂ ਹੀ ਪਾਉਂਦੇ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਅਸੀਂ ਤੁਹਾਡੀ ਛਤਰ ਛਾਇਆ ਹੇਠ ਰਹੀਏ
Pero almas grandes como estas no pueden negarse a aceptar la voluntad o la orden del maestro. Y cuando reciben la orden de hacer el trabajo, en ese momento se quejan y dicen, «Maestro, quédate aquí sentado al lado nuestro para que siempre contemos con tu protección».
ਮੇਰੇ ਮਤਲਬ ਤੁਸੀਂ ਆਮ ਸਤਸੰਗਾਂ 'ਚ ਸੁਣਦੇ ਰਹਿੰਦੇ ਹੋ ਕਿ ਮੈਂ ਦੱਸਦਾ ਹੁੰਦਾ ਸੀ ਕਿ ਮੈਂ ਮਾਤਾ ਨੂੰ ਆਪਦੀ ਨੂੰ ਕਾਫ਼ੀ ਪਿਆਰਾ ਸੀਗਾ ਉਹਨੇ ਅੱਛੇ ਮੰਜੇ 'ਤੇ ਮੈਨੂੰ ਸਲਾਉਣਾ ਲੇਕਿਨ ਮੇਰੀ ਇੱਕ ਬੋਰੀ ਕਿਤੋਂ ਨਾ ਕਿਤੋਂ ਮੈਂ ਪਾਲ ਲੈਂਦਾ ਸੀਗਾ ਉਹਨੂੰ ਥੱਲੇ ਰੱਖ ਕੇ ਬੈਠਣਾ ਕਈ ਦਫ਼ਾ ਉਹਨੇ ਰਾਤ ਨੂੰ ਆ ਕੇ ਪਕੜ ਲੈਣਾ ਬੜਾ ਨਾਰਾਜ਼ ਹੋਣਾ ਕਿ ਤੂੰ ਮੰਜੇ 'ਤੇ ਕਿਉਂ ਨਹੀਂ ਪੈਂਦਾ ਤੂੰ ਛੋਟਾ ਜਿਹਾ ਲੜਕਾ ਹੈ ਬੁੱਢੇ ਭਜਨ ਤਾਂ ਕਰਦੇ ਹੁੰਦੇ ਆ ਤੂੰ ਹੁਣੇ ਕਿੱਧਰੋਂ ਲੱਗ ਗਿਆ ਕਰਨ ਵਾਸਤੇ
ਇਨ ਲੋ ਕਿ ਅਮੀ ਰਿਸਪੈਕਟਾ Ustedes habrán escuchado que mi madre me cuidaba mucho y siempre me ofrecía toda clase de comodidades, incluida una cama muy buena. Pero yo había encontrado un saco de yute y de noche me sentaba a meditar sobre él. A veces, ella entraba a mi cuarto y me veía sentado, entonces se enojaba conmigo y decía, «Todavía eres muy niño para hacer la devoción, eso es cosa de ancianos». ¿Por qué estás meditando de esa manera?
ਪਿਆਰਿਓ ਨੀਂਦ ਦੇ ਮੁਤਾਲਕ ਮੈਂ ਦੱਸਦਾ ਹੁੰਦਾ ਕਿ ਮੇਰੀ ਵਿਰਾਸਤ ਦੇ ਅੰਦਰ ਸੁਬਾਹ ਦਾ ਸੌਣਾ ਲਿਖਿਆ ਹੀ ਨਹੀਂ ਗਾ ਮੈਨੂੰ ਮੈਂ ਸੁਬਾਹ ਕਦੇ ਸੌਂ ਕੇ ਨਹੀਂ ਦੇਖਿਆ
Respecto al sueño, he dicho varias veces que el sueño de la madrugada no forma parte de mi herencia, porque jamás he dormido en la madrugada.
ਇਸੇ ਤਰ੍ਹਾਂ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਮੈਂ ਇਸ ਤਰ੍ਹਾਂ ਭਗਤੀ ਨਹੀਂ ਕੀਤੀ ਸੀਗੀ ਜਾਂ ਇਸ ਤਰ੍ਹਾਂ ਭੁੱਖਾਂ ਪਿਆਸਾਂ ਨਹੀਂ ਕੱਟੀਆਂ ਸੀਗੀਆਂ ਵੀ ਮੇਰੇ ਜੁੰਮੇ ਇਤਨਾ ਵੱਡਾ ਕੰਮ ਮੇਰਾ ਗੁਰੂ ਲਾ ਦੇਵੇਗਾ ਮੈਂ ਤਾਂ ਇਸ ਤਰ੍ਹਾਂ ਭਗਤੀ ਕੀਤੀ ਸੀ ਇਸ ਤਰ੍ਹਾਂ ਉਹਨਾਂ ਦੇ ਉੱਤੇ ਆਪਣਾ ਆਪ ਅਰਪਣ ਕੀਤਾ ਸੀਗਾ ਵੀ ਜਦ ਭਗਵਾਨ ਮਿਲ ਜਾਵੇ ਬਸ ਉਹਦੇ ਚਰਨਾਂ 'ਚ ਆਪਦਾ ਪਿਆਰ ਲਾ ਹੀ ਰੱਖੋ ਲੇਕਿਨ ਜੇ ਇਹ ਪਤਾ ਹੁੰਦਾ ਕਿ ਉਹ ਐਡਾ ਵੱਡਾ ਕੰਮ ਦੇ ਕੇ ਜਾਏਗਾ ਜਿਹੜਾ ਕਿ ਚੱਕਣ ਲੱਗਿਆਂ ਦਿਲ ਕੰਬਦਾ ਹੈ ਪਿਆਰਿਓ ਮੈਂ ਕਹਿੰਦਾ ਹੁੰਦਾ ਕਿ ਗੁਰੂ ਲੈ ਤਾਂ ਸਭ ਨੂੰ ਜਾਂਦਾ ਹੀ ਹੈ ਕਿਉਂਕਿ ਜਿਹਨੂੰ ਨਾਮ ਦਿੱਤਾ ਹੈ ਉਹ ਜ਼ਿੰਮੇਵਾਰ ਬਣ ਜਾਂਦਾ ਹੈ ਉਹ ਬੜਾ ਦਿਆਲੂ ਹੁੰਦਾ ਹੈ ਲੇਕਿਨ ਜਿਹੜਾ ਆਹ ਕੰਮ ਕਰਨਾ ਹੈ ਐਸੀਆਂ ਮਹਾਨ ਆਤਮਾ ਦੇ ਜ਼ਿੰਮੇ ਪਾਇਆ ਜਾਂਦਾ ਹੈ
Yo no padecí hambre y sed ni hice la meditación con la expectativa de hacer este trabajo. Si hubiera sabido de antemano que la meditación me traería esta carga, es posible que no me hubiera esforzado tanto. Yo pensaba que si uno hacía la meditación de Dios, recibía a Dios Todopoderoso y después de eso permanecía por siempre unido a sus pies y se acabarían todos los problemas. Pero estas grandes almas no meditan con la esperanza de volverse maestros o de llevar esta carga, porque es una carga muy pesada. A ellos se les encarga esta responsabilidad y se les hace llevar esta carga.
ਮੈਂ ਦੱਸਦਾ ਹੁੰਦਾ ਕਿ ਜਦੋਂ ਮੈਨੂੰ ਗੰਗਾ ਨਗਰੋਂ ਉਹਨਾਂ ਨੇ ਆਪਣੇ ਸਾਥ ਕਾਰ 'ਚ ਬਿਠਾਇਆ ਮੈਂ ਬੈਠਣਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਉਹ ਸਾਰੀ ਰਾਤ ਦੇ ਪ੍ਰੇਮੀਆਂ ਨੂੰ ਮਿਲਦੇ ਹਟੇ ਸਨ ਥੱਕੇ ਸਨ ਮੈਂ ਚਾਹੁੰਦਾ ਸਾਂ ਮੈਂ ਆਪਣੀ जीप विच आऊंगा, लेकिन उन्होंने मैनू जफ्फी पा के क्या नहीं कोई खास काम है, तू मेरे साथ ही बैठ। मैं बैठ गया, मैं बहिंदा गया, उन्होंने आपदे गुरुदेव दियां गल्लां छेड़ लियां जो कि अंत समय दियां सन, जिवें कि उन्होंने गल विच ए कारोबार पाया गया सीगा।
Varias veces les he contado que una vez saliendo de Ganganagar, el maestro Kirpal quiso que lo acompañara en el auto. Yo hubiera preferido que él descansara porque había pasado la noche anterior recibiendo a muchas personas y estaba muy cansado. Le expresé mi deseo de viajar en mi jeep, pero él insistió. Me dio un abrazo y me dijo, ven, ven conmigo. Entonces me senté con él en el auto y empezó a contarme sobre cómo se le encargó a él continuar la misión de su maestro.
ਜਦੋਂ ਉਹਨਾਂ ਨੇ ਇਹ ਲਫ਼ਜ਼ ਕੱਢਿਆ ਕਿ ਕਈ ਕਾਰਨ ਸਨ ਜਿਹੜਾ ਮੈਂ ਮਹਾਰਾਜ ਸਾਵਣ ਸਿੰਘ ਦਾ ਕਿਹਾ ਨਹੀਂ ਮੋੜ ਸਕਿਆ, ਲੇਕਿਨ ਮੇਰੀ ਅਰਜ਼ ਸੀ ਕਿ ਤੁਸੀਂ ਬੈਠੋ ਇੱਥੇ ਤਖ਼ਤ ਦੇ ਉੱਤੇ, ਤੁਸੀਂ ਸੋਹਣੇ ਲੱਗਦੇ ਹੋ।
Y mientras el maestro hablaba, mi cuerpo y mi corazón empezaron a temblar. Y entonces dijo que hubo muchas razones por las cuales él no pudo rechazar la orden del maestro Sawan Singh. Y en aquel momento le dirigió una oración pidiéndole, Maestro, por favor sigue viviendo en este mundo porque te ves muy hermoso sentado en ese trono.
ਲੇਕਿਨ ਨਾਮ ਤਾਂ ਇੱਕ ਤਵੱਜੋ ਹੁੰਦੀ ਹੈ ਔਰ ਮੇਰੀ ਤਲੀਮ ਗੁੰਮ ਨਾ ਹੋ ਜਾਵੇ।
El maestro Sawan Singh le había dicho, escucha Kirpal Singh, en muchos sitios habrá personas que están listas para explicar la teoría porque ellos tienen el deseo de convertirse en maestros. Pero conceder la iniciación en el Naam es un asunto de conceder la atención al discípulo y eso es algo que nadie puede hacer. Por eso tú tienes que hacer este trabajo de manera que mis enseñanzas siempre estén disponibles en este mundo.
ਮੈਂ ਉਹਨਾਂ ਨੂੰ ਕਿਹਾ, ਮਹਾਰਾਜ ਜੀ ਤੁਸੀਂ ਕੈਸੀਆਂ ਗੱਲਾਂ ਕਰਦੇ ਹੋ, ਤੁਹਾਡੇ ਕੈਸੇ ਖਿਆਲ ਅੱਜ ਹੋ ਰਹੇ ਹੈ? ਉਹ ਕਹਿਣ ਲੱਗੇ, ਹਾਂ ਭਵਿੱਖ ਵਿੱਚ ਤੇਰੇ ਇਹ ਕੰਮ ਆਉਣਗੀਆਂ, ਮੈਂ ਤੈਨੂੰ ਹੀ ਦੱਸਣਾ ਚਾਹੁੰਦਾ ਸੀਗਾ।
Y mientras él me decía todas estas cosas, yo le dije, Maharaj ji, ¿de qué me estás hablando? ¿Por qué me estás contando todas estas cosas? Y él dijo, son cosas que te van a ayudar en el futuro.
ਪਿਆਰਿਓ, ਸਤਸੰਗੀ ਵਾਸਤੇ ਮੈਂ ਦੱਸਦਾ ਹੁੰਦਾ ਹੈ ਕਿ ਸਤਿਗੁਰੂ ਬੜਾ ਦਇਆ ਦਾ ਪੁੰਜ ਹੁੰਦਾ ਹੈ। ਉਹ ਸਾਨੂੰ ਸ਼ਰਾਬੀਆਂ ਕਬਾਬੀਆਂ ਨੂੰ, ਵਿਛੇ ਬਕਾਰਾਂ ਵਿੱਚ ਸੜਦਿਆਂ ਨੂੰ ਜ਼ਰੂਰ ਨਾਮ ਦੇ ਦਿੰਦੇ ਹੈ, ਸ਼ਬਦ ਰੂਪ ਹੋ ਕੇ ਸਾਡੇ ਅੰਦਰ ਵੀ ਬੈਠ ਜਾਂਦੇ ਹੈ, ਸਾਡੀ ਉਹ ਸੰਭਾਲ ਵੀ ਕਰਦੇ ਹੈ ਕਿਉਂਕਿ ਉਹਨਾਂ ਨੂੰ ਆਪਣੇ ਬਿਰਧ ਦੀ ਇਲਾਜ ਹੁੰਦੀ ਹੈ।
Amados, para los satsangis, los maestros son la morada de gracia, pues en su misericordia nos dieron la iniciación. Nosotros somos como los borrachos que hemos cometido toda clase de malos karmas. Sin embargo, los maestros nos iniciaron, tomaron un lugar dentro de nosotros y nos liberaron a pesar de nuestros karmas, ya que ellos deben mantener su reputación de misericordia y perdón.
ਤੁਹਾਨੂੰ ਪਤਾ ਹੀ ਹੈ, ਪਹਿਲਾਂ ਤਾਂ ਕਾਲ ਆਪਣੇ ਮਨ ਏਜੰਟ ਨੂੰ ਸਾਡੇ ਉਦਾਲੇ ਰੱਖਦਾ ਹੈ, ਕਿਧਰੇ ਮਾਨ ਵਡਿਆਈ ਦਾ ਪਦਵੀ ਦਾ ਖਿਆਲ ਪੈਦਾ ਕਰਦਾ ਹੈ, ਕਿਧਰੇ ਇਹ ਹੋਰ ਕਿਸੇ ਕਾਰੋਬਾਰ 'ਚ ਫਸਾ ਦਿੰਦਾ ਹੈ, ਸੰਤਾਂ ਕੋਲ ਜਾਣ ਪਿੱਛੇ ਕਿੰਨੀਆਂ ਕਿੰਨੀਆਂ ਰੁਕਾਵਟਾਂ ਪਾਉਂਦਾ ਹੈ।
Pero como ustedes saben, la mente es un agente del poder negativo y ella crea muchos obstáculos a todo lo largo del camino que nos conduce hacia el maestro y siempre está reclamando el honor y la fama de este mundo y en el proceso de llegar al maestro crea muchos obstáculos.
ਨਾਮ ਦੀ ਮਹਿਮਾ ਅਸੀਂ ਰੋਜ਼ ਮੰਦਰਾਂ 'ਚ ਮਸਜਿਦਾਂ 'ਚ ਚਰਚਾ ਸੁਣਦੇ ਹਾਂ ਕਿ ਨਾਮ ਤੋਂ ਬਗੈਰ ਮੁਕਤੀ ਨਹੀਂ, ਲੇਕਿਨ ਫਿਰ ਵੀ ਨਾਮ ਲੈਣ ਵੇਲੇ ਵੀ ਅੰਦਰ ਖਲਬਲੀ ਪੈਦਾ ਕਰ ਦਿੰਦਾ ਹੈ।
Cada día, en iglesias, mezquitas y otros lugares de culto, escuchamos alabanzas al Naam y sabemos que no hay liberación sin la meditación en el Naam. Aún así, cuando se presenta la oportunidad de iniciarnos en el Naam, la mente nos presenta muchos obstáculos.
ਇਸੇ ਤਰ੍ਹਾਂ ਮੈਂ ਦੱਸਦਾ ਹੁੰਦਾ ਕਿ ਕਾਲ ਜਦ ਕੋਈ ਸਤਸੰਗੀ ਬਰਿਆਈ ਕਰਦਾ ਹੈ, ਬੁਰਾ ਕਰਮ ਕਰਦਾ ਹੈ, ਕਿਉਂਕਿ ਕਾਲ ਖੱਬੇ ਪਾਸੇ ਬੈਠਾ ਹੈ, ਤੁਹਾਡਾ ਸ਼ਬਦ ਰੂਪ ਗੁਰੂ ਸੱਜੇ ਪਾਸੇ ਬੈਠਾ ਹੈ। ਕਾਲ ਉਸੇ ਵਕਤ ਕਹਿੰਦਾ, ਦੇਖ ਇਸ ਨੂੰ ਨਾਮ ਦਿੱਤਾ ਹੈ, ਇਹਦੀ ਕਰਤੂਤ ਦੇਖ ਕੇ ਨਾਮ ਦੇ ਕਾਬਲ ਹੈ।
Cuando un amado del maestro, un satsangi, comete un mal karma, el poder negativo, quien está sentado al lado izquierdo de nosotros, así como el maestro está sentado al lado derecho, le dice: fíjate en ese discípulo tuyo, le has concedido el naam y aún después de iniciado está cometiendo tantos malos actos, ¿será digno de haber recibido el naam?
Tú sí, soch que déjalo, yo mata pita di. ਆਪਣੀ ਡਿਊਟੀ ਸਮਝਦੇ ਹੈ ਅਗਰ ਉਹਨਾਂ ਦੇ ਬੱਚੇ ਦੀ ਉਹਨਾਂ ਦੇ ਸਾਹਮਣੇ ਕੋਈ ਬੁਰਿਆਈ ਕਰੇ ਇਹ ਕਰੇ ਕਿ ਅੱਛਾ ਨਹੀਂ ਸਾਨੂੰ ਇੱਕ ਦੁਨੀਆਦਾਰਾਂ ਨੂੰ ਵੀ ਬੁਰਾ ਲੱਗਦਾ ਹੈ ਅਸੀਂ ਉਹਦੇ ਨਾਲ ਮਰਨ ਮਾਰਨ 'ਤੇ ਤਿਆਰ ਹੋ ਜਾਂਦੇ ਹਾਂ ਤੁਸੀਂ ਸੋਚ ਕੇ ਦੇਖ ਲਓ ਕਰਮ ਇਹ ਜੀਵ ਕਰਦੇ ਹੈ ਸਤਸੰਗੀ ਕਰਦੇ ਹੈ ਲੇਕਿਨ ਉਸਦੀ ਨਮੋਸੀ ਗੁਰੂ ਨੂੰ ਉਠਾਉਣੀ ਪੈਂਦੀ ਹੈ ਲੇਕਿਨ ਗੁਰੂ ਫਿਰ ਵੀ ਭਰੋਸੇ ਵਾਲਾ ਹੁੰਦਾ ਪਿਆਰ ਵਾਲਾ ਹੁੰਦਾ ਹੈ ਸ਼ਰਧਾ ਵਾਲਾ ਹੁੰਦਾ ਹੈ ਉਹ ਕਹਿੰਦਾ ਨਹੀਂ ਇਹ ਜ਼ਰੂਰ ਸੁਧਰੇਗਾ ਇਹਨੂੰ ਮੈਂ ਸੁਧਾਰ ਲਊਂਗਾ ਇਹ ਠੀਕ ਹੋ ਜਾਏਗਾ
Si unos padres se esmeran cuidando a un hijo y alguien les dice que no lo están haciendo correctamente y además el hijo es acusado de cometer un mal acto, es fácil imaginar cómo se sentirán los padres. Incluso a veces discutirán y pelearán con esas personas. Nosotros los discípulos cometemos malos karmas, pero la culpa se le atribuye al maestro. Sin embargo, él, con toda humildad y paciencia, nos concede su gracia y dice: bueno, él va a mejorar, le explicaré las cosas y él dejará de cometer malos actos. Me ocuparé de cuidarlo mejor.
ਜੋ ਵੀ ਬਰਿਆਈ ਦਾ ਖਿਆਲ ਆਏਗਾ ਬਰਿਆਈ ਵਾਲੇ ਪਾਸੇ ਪ੍ਰੇਰੇਗਾ ਉਹ ਸਾਰੇ ਮਨ ਦੀ ਤਰਫ ਹੁੰਦੇ ਆ ਕਾਲ ਦੀ ਤਰਫ ਹੁੰਦੇ ਹੈ ਜਿਹੜੇ ਨੇਕ ਖਿਆਲ ਜਦੋਂ ਉੱਠਦੇ ਹੈ ਉਦੋਂ ਗੁਰੂ ਦੀ ਤਰਫ ਹੁੰਦੇ ਹੈ ਸਾਨੂੰ ਜਦੋਂ ਸਾਡੇ ਮਨ ਅੰਦਰ ਨੇਕ ਖਿਆਲ ਉੱਠਦੇ ਹੋਣ ਉਸ ਵਕਤ ਸਾਨੂੰ ਆਪਦੇ ਭਜਨ ਵਿੱਚ ਬੈਠਣਾ ਚਾਹੀਦਾ ਉਸ ਮੌਕੇ ਤੋਂ ਫਾਇਦਾ ਉਠਾਉਣਾ ਚਾਹੀਦਾ ਕਿਉਂਕਿ ਉਸ ਵਕਤ ਰੂਹ ਦਾ ਆਤਮਾ ਦਾ ਜੋ ਝੁਕਾਅ ਹੈ ਉਹ ਪ੍ਰਭੂ ਦੀ ਤਰਫ ਹੁੰਦਾ ਹੈ
A veces los amados dicen que no están seguros si un pensamiento proviene del maestro o del poder negativo. Esos amados deberían tener presente que todos los pensamientos que conduzcan a una persona a cometer malos actos o hacia cosas malas tienen su origen en el poder negativo porque él quiere que cometamos malos actos. Pero si por el contrario les surgen pensamientos buenos que los inspiran a hacer la devoción y a ir con dirección al maestro, esos tienen su origen en el maestro. Siempre que reciban esa gracia y que les surjan buenos pensamientos sobre el maestro, deberían sentarse a meditar de inmediato, porque el alma se siente naturalmente inclinada hacia el maestro, y si sus pensamientos son buenos, se sentirá todavía más inclinada hacia él.
ਇਹ ਵੀ ਇੱਕ ਗੁਰੂ ਨਾਲ ਸਹਿਯੋਗ ਹੀ ਹੁੰਦਾ ਹੈ ਜੋ ਦੁਨਿਆਵੀ ਮਸਲੇ ਅਸੀਂ ਗੁਰੂ ਉੱਤੇ ਨਾ ਲੱਦੀਏ ਉਹਦੇ ਉੱਪਰ ਅਸੀਂ ਬੋਝਾ ਨਾ ਬਣਾਈਏ
En cuanto a los satsangis, sería suficiente para aliviar la carga del maestro si hicieran esta pequeña acción, y es que se abstuvieran de incomodarlo con sus problemas del mundo. Tan solo eso ayudaría a aliviarme la carga.
ਸਤਸੰਗੀ ਦੇ ਜਿਹਦੇ ਨਾਮਦਾਨ ਮਿਲਦਾ ਹੈ ਗੁਰੂ ਨਾਨਕ ਕਹਿੰਦੇ ਹੈ ਪਿਛਲੇ ਔਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਪਿੱਛੇ ਸਾਡਾ ਜੋ ਕਾਲ ਨਾਲ ਹਿਸਾਬ ਕਿਤਾਬ ਹੈ ਉਹ ਗੁਰੂ ਆਪਣੇ ਹੱਥ ਵਿੱਚ ਲੈਂਦਾ ਹੈ ਪਿਆਰੇ ਉਹ ਕਰਮ ਚਾਹੇ ਸਤਸੰਗੀ ਭੋਗੇ ਚਾਹੇ ਗੁਰੂ ਭੋਗੇ ਉਹ ਮਾਫ਼ ਨਹੀਂ ਕਰਦਾ ਗਾ ਫਿਰ ਮੈਂ ਦੱਸਦਾ ਹੁੰਦਾ ਇਹ ਕਾਲ ਦੀ ਮੌਜ ਹੈ ਅੱਖ ਲਵੇ ਸੰਤਾਂ ਤੋਂ ਚਾਹੇ ਉਹਨਾਂ ਦੀ ਲੱਤ ਲਵੇ ਚਾਹੇ ਉਹਨਾਂ ਨੂੰ ਬੁਖਾਰ ਚਾੜੇ ਚਾਹੇ ਉਹਨਾਂ ਨੂੰ ਦਸਤ ਲਾਵੇ ਜੋ ਵੀ ਬਿਮਾਰੀ ਜੋ ਵੀ ਕਸ਼ਟ ਦੇਣਾ ਚਾਹੇ ਸੰਤ ਖੁਸ਼ੀ ਖੁਸ਼ੀ ਅੰਗੀਕਾਰ ਕਰ ਲੈਂਦੇ
ਇਹ ਗੁਰੂ ਨਾਨਕ ਸਾਹਿਬ ਦੀਸੇ Cuando el maestro les concede la iniciación, él les perdona todos los karmas del pasado y los coloca por el sendero verdadero. Además de eso, al dar la iniciación, el maestro recibe del poder negativo la cuenta de sus karmas y se hace responsable de ellos. Y desde ese momento en adelante, les abre el camino del sendero correcto y les pide que no vuelvan a cometer malos karmas. Todo karma cometido en el reino del poder negativo debe pagarse. Alguien tiene que hacerlo, ya sea el discípulo o el maestro. Y con frecuencia he dicho, el poder negativo no rebaja un solo karma. También depende de él escoger la forma de pagar esos karmas. Si lo desea, puede pedir un ojo del maestro, puede pedir una pierna o cualquier otra parte del cuerpo del maestro. o puede causarle una diarrea o cualquier otra enfermedad. El poder negativo es quien en últimas decide cómo quiere que el maestro pague los karmas.
Maharaj Karpal ne jo sanu dairi rakhan da hukm ditta oh isse bimari di dua hai satsangi nu jide naam le lenda hai us to baad hor karm nahi banone chahide ge hor guru de utte bojha nahi ladna chahida ga so pyareo bhajan karna chahida apne aap nu sudharna chahida dairi de mutabik apna jeevan banona chahida.
El diario establecido por el maestro Kirpal es el único remedio para esta enfermedad. Tenemos que moldear nuestra vida siguiendo las enseñanzas y principios fijados en el diario. Y después de iniciados, debemos abstenernos de los malos karmas. Antes de actuar, debemos pensar en las consecuencias de nuestros actos y moldear nuestra vida de acuerdo con el diario.
Lekan, me dasdana que sant har prakar de karma to bari hunde hai. Lekan tusi dekh lo jo bhi sant de vich aunda hai. ਉਹਨਾਂ ਨੂੰ ਕਿੰਨਾ ਭੁਗਤਾਨ ਕਰਨਾ ਪੈਂਦਾ ਹੈ ਸੋਚ ਕੇ ਦੇਖ ਲਓ ਪਰਾਇਆ ਬੋਝਾ ਪਰਾਈ ਅੱਗ 'ਚ ਸਿਰਫ ਗੁਰੂ ਹੀ ਸੜਦਾ ਹੈ ਪਿਆਰੇ ਕੌਣ ਪਰਾਏ ਕਰਮ ਚੱਕਦਾ ਹੈ
Los santos están libres de cualquier karma o enfermedad, pero todos sabemos cuánto sufren mientras están en el cuerpo humano. El santo es el único que sufre las consecuencias de los karmas ajenos. Él es el único que arde en la hoguera del fuego que otros crean. ¿O acaso hay alguien que quiera sacrificarse en el fuego de otro?
ਪਿਆਰਿਓ ਮੈਂ ਦੱਸਦਾ ਹਾਂ ਕਿਸ ਤਰ੍ਹਾਂ ਮਹਾਰਾਜ ਸਾਵਣ ਸਿੰਘ ਕਿਸੇ ਪ੍ਰੇਮੀ ਕਰਮ ਚਾ ਕੇ ਬਿਮਾਰ ਹੋਏ ਉਹਨਾਂ ਨੂੰ ਕੋਈ ਹੋਸ਼ ਨਾ ਹੇਠਲਾ ਸਾ ਹੇਠ ਉੱਪਰਲਾ ਉੱਪਰ ਔਰ ਉਹੋ ਹੀ ਸਤਸੰਗੀ ਜਿਹਦਾ ਕਰਮ ਚੱਕਿਆ ਸੀ ਉਹ ਹੀ ਭਾਉ ਲਿਆ ਖੜਾ ਕਹਿਣ ਲੱਗਿਆ ਮਹਾਰਾਜ ਜੀ ਕਿ ਇਹ ਤੁਹਾਡਾ ਆਪਣਾ ਕਰਮ ਹੈ ਜਾਂ ਕੋਈ ਹੋਰ ਹੈ ਉਹ ਹੱਸ ਕੇ ਕਹਿਣ ਲੱਗੇ ਨਹੀਂ ਪ੍ਰੇਮੀਆਂ
Una vez, el maestro Sawan Singh estaba pagando el karma de un discípulo al punto de quedar inconsciente. En ese momento, la persona cuyos karmas estaba pagando se acercó a él y tuvo malos pensamientos hacia el maestro y le preguntó, «Maestro, ¿estás padeciendo el efecto de tus propios karmas?» El maestro se limitó a sonreír y decir, «No, es solo el karma de un amado».
Esa es la oportunidad. ਬਾਬਾ ਜੈਮਲ ਸਿੰਘ ਦੇ ਵਕਤ ਆਇਆ ਸੀ ਉਹਨਾਂ ਦਾ ਇੱਕ ਸਤਸੰਗੀ ਅੰਬਾਲੇ ਟੇਲਰ ਦਾ ਕੰਮ ਕਰਦਾ ਸੀ ਮੋਤੀ ਰਾਮ ਉਦੋਂ ਸੰਗਤ ਥੋੜ੍ਹੀ ਸੀ ਉਹਨਾਂ ਤੋਂ ਇੱਕ ਮਹੀਨੇ ਦਾ ਸਤਸੰਗ ਦੀ ਆਗਿਆ ਲੈ ਕੇ ਚੱਲਿਆ ਗਿਆ ਕਿ ਜੀ ਤੁਸੀਂ ਉੱਥੇ ਇੱਕ ਮਹੀਨਾ ਠਹਿਰਿਓ ਉਹ ਚਲੇ ਗਏ ਉੱਥੇ ਇੱਕ ਬੜਾ ਉੱਚੇ ਅਹੁਦੇ ਵਾਲਾ ਸਰਦਾਰ ਹੁਕਮ ਸਿੰਘ ਸਤਸੰਗ 'ਚ ਆਉਣ ਲੱਗਿਆ ਦੋ ਕੁ ਦਿਨ ਹੋਏ ਸੀਗੇ ਮੋਤੀ ਰਾਮ ਦੇ ਦਿਲ 'ਚ ਖਿਆਲ ਆਇਆ ਕਿ ਸਤਸੰਗ ਦੀ ਅੱਛੀ ਸ਼ੋਭਾ ਬਣ ਜਾਵੇ ਅਗਰ ਇਹ ਇਸ ਪਾਸੇ ਲੱਗ ਜਾਵੇ ਇਹਦੀ ਵਜ੍ਹਾ ਨਾਲ ਹੋਰ ਵੀ ਲੋਕ ਨਾਮ ਲੈ ਲੈਣਗੇ ਕਿਉਂਕਿ ਸਾਡੇ ਸਤਸੰਗੀਆਂ ਦੇ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਬਾਹਲੇ ਸਾਰੇ ਸਤਸੰਗੀ ਬਣ ਜਾਣ ਜਿਵੇਂ ਸਾਡਾ ਫਾਇਦਾ ਹੋਇਆ ਇਹਦਾ ਵੀ ਹੋ ਜਾਵੇ ਉਸ ਨੂੰ ਬਾਬਾ ਜੀ ਦੇ ਪੇਸ਼ ਕੀਤਾ ਕਿ ਜੀ ਇਹਨੂੰ ਤੁਸੀਂ ਹੁਕਮ ਸਿੰਘ ਨੂੰ ਨਾਮ ਦੇ ਦਿਓ ਉਹ ਕਹਿਣ ਲੱਗਿਆ ਤੁਸੀਂ ਹੋਰ ਭਾਵੇਂ 200 ਆਦਮੀ ਨੂੰ ਨਾਮ ਦਵਾ ਲਓ ਪਰ ਇਹਨੂੰ ਨਾ ਨਾਮ ਦਵਾਓ ਉਹ ਕਹਿਣ ਲੱਗੇ ਨਹੀਂ ਜੀ ਇਹਨੂੰ ਤਾਂ ਤੁਸੀਂ ਜ਼ਰੂਰ ਹੀ ਦਿਓ ਨਾਮ ਬਾਬਾ ਜੀ ਕਹਿਣ ਲੱਗੇ ਦੇਖ ਬਈ ਮੈਂ ਇੱਥੇ ਨਹੀਂ ਰਹਿਣਾ ਹੁਣੇ ਚਲਿਆ ਜਾਊਂਗਾ ਉਹ ਕਹਿੰਦਾ ਜੀ ਮੈਂ ਉੱਥੇ ਡੇਰੇ ਆ ਕੇ ਤੁਹਾਡੇ ਆਸ਼ਰਮ ਵਿੱਚ ਸਤਸੰਗ ਸੁਣ ਲਿਆ ਕਰੂੰਗਾ ਪਰ ਇਹਨੂੰ ਨਾਮ ਜ਼ਰੂਰ ਦੇ ਜਾਓ ਹੁਣ ਤੁਸੀਂ ਦੇਖ ਸਕਦੇ ਹੋ ਉਹ ਕਹਿਣ ਲੱਗੇ ਇੱਕ ਸ਼ਰਤ 'ਤੇ ਦੇ ਸਕਦਾ ਹੈ ਕਿ ਤੁਸੀਂ ਟਾਂਗਾ ਮੰਗਾ ਕੇ ਮੇਰਾ ਬਿਸਤਰਾ ਉਹਦੇ ਵਿੱਚ ਰੱਖ ਦਿਓ ਮੈਂ ਫਿਰ ਨਾਮ ਦੇ ਦੂੰਗਾ ਜਦੋਂ ਉਸਦਾ ਟਾਂਗਾ ਮੰਗਾਇਆ ਗਿਆ ਬਿਸਤਰਾ ਰੱਖ ਦਿੱਤਾ ਲੇਕਿਨ ਉਸ ਸੰਗੀ ਨੇ ਫਿਰ ਵੀ ਹੜਧਰਮੀ ਕੀਤੀ ਨਾਮ ਦਵਾ ਦਿੱਤਾ ਬਾਬਾ ਜੀ ਬੜੀ ਕਾਹਲੀ ਨਾਲ ਆਪਣੇ ਡੇਰੇ ਵਾਪਸ ਪਹੁੰਚੇ ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਕਿ ਉਹ ਲੁਧਿਆਣੇ ਉਹਨਾਂ ਨੂੰ ਮਿਲੇ ਨਮਸਕਾਰ ਕੀਤੀ ਉਹ ਕਹਿੰਦੇ ਕਿ ਜਦੋਂ ਵੀ ਸਾਨੂੰ ਛੁੱਟੀ ਮਿਲਦੀ ਅਸੀਂ ਡੇਰੇ ਆ ਜਾਂਦੇ ਅਤੇ ਬਾਬਾ ਜੀ ਗੁੱਸੇ ਹੁੰਦੇ ਰਹਿੰਦੇ ਕਿ ਤੁਸੀਂ ਘਰ ਦੇ ਕਾਰੋਬਾਰ ਤਾਂ ਕਰਦੇ ਨਹੀਂ ਡੇਰੇ ਭੱਜੇ ਆਉਂਦੇ ਹੋ ਮੈਂ ਕਿਹਾ ਜੀ ਮੈਂ ਇਸ ਹਫ਼ਤੇ ਉੱਥੇ ਆਉਣਾ ਚਾਹੁੰਦਾ ਉਹ ਕਹਿਣ ਲੱਗੇ ਨਾ ਇਸ ਹਫ਼ਤੇ ਨਾ ਹੀ ਅਗਲਾ ਹਫ਼ਤਾ ਛੱਡ ਕੇ ਫਿਰ ਆਈ ਤੂੰ ਔਰ ਜਦੋਂ ਗਏ ਤਾਂ ਬਾਬਾ ਜੀ ਦੀ ਸ਼ਕਲ ਪੀਲੀ ਹੋਈ ਪਈ ਸੀ 15 ਦਿਨ ਇਤਨਾ ਬੁਖਾਰ ਆਇਆ ਕਿ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਬਲਕਿ ਬਾਬਾ ਜੀ ਨੇ ਕੋਈ ਦਵਾਈ ਵੀ ਨਾ ਲਈ ਫਿਰ ਅੰਮ੍ਰਿਤਸਰੋਂ ਇੱਕ ਪ੍ਰੇਮੀ ਡਾਕਟਰ ਨੂੰ ਬੁਲਾਇਆ ਗਿਆ ਬਾਬਾ ਜੀ ਨੇ ਬੀਬੀ ਰੁਕੋ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਰਮ ਚੁੱਕਿਆ ਗਿਆ ਜਦੋਂ ਮਹਾਰਾਜ ਸਾਵਣ ਸਿੰਘ ਜੀ ਦਰਸ਼ਨਾਂ ਨੂੰ ਗਏ ਦੇਖਿਆ ਵੀ ਇਹ ਇੰਨੇ ਕਮਜ਼ੋਰ ਹੋਏ ਆ ਮੂੰਹ ਪੀਲਾ ਹੋਇਆ ਹੈ ਉਹ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਮੈਨੂੰ ਕਿਉਂ ਨਾ ਡੇਰੇ ਆਉਣ ਦਿੱਤਾ, ਮੈਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ, ਤੁਹਾਡੀ ਸੇਵਾ ਕਰਦਾ। ਉਹ ਕਹਿਣ ਲੱਗੇ ਦੇਖ ਬਈ ਤੂੰ ਭਾਉ ਲੈ ਆਉਣਾ ਸੀਗਾ, ਵੀ ਸੰਤਾਂ ਦੀ ਵੀ ਇਹ ਹਾਲਤ ਹੁੰਦੀ ਹੈ, ਅਤੇ ਇੱਥੇ ਜਰਿਆ ਨਹੀਂ ਜਾਣਾ ਸੀਗਾ। ਤੋ ਕਹਿਣ ਦਾ ਭਾਵ ਇਹ ਹੈ ਪਿਆਰਿਓ, ਨਾਮ ਦਾ ਦੇਣਾ ਕੋਈ ਆਸਾਨ ਨਹੀਂ ਹੁੰਦਾ ਗਾ, ਇਹ ਦੂਸਰੇ 'ਤੇ ਕਰਮ ਚੁੱਕਣ ਹੁੰਦੇ ਹੈ। ਸਤਸੰਗੀਆਂ ਵਾਸਤੇ ਤਾਂ ਇੰਨਾ ਹੀ ਹੈ ਕਿ ਜਦੋਂ ਨਾਮ ਮਿਲ ਗਿਆ ਜਿੱਥੇ ਖੜ੍ਹੇ ਹੈ ਉਦੋਂ ਅੱਗੇ ਕਦਮ ਬੁਰੇ ਪਾਸੇ ਨਾ ਪੱਟਣ, ਰੋਜ਼ ਆਪਣਾ ਨਾਮ ਦਾ ਅਭਿਆਸ ਕਰਨ। ਇਹੀ ਅਸੀਂ ਗੁਰੂ ਦੇ ਮਿਸ਼ਨ ਵਿੱਚ ਮਦਦ ਕਰ ਰਹੇ ਹੁੰਦੇ ਹਾਂ, ਜਿਹੜਾ ਅਸੀਂ ਰੋਜ਼ ਰੋਜ਼ ਅਭਿਆਸ ਕਰਦੇ ਹਾਂ।
ਸੇ ਕੁਐਂਟਾ ਉਨ ਐਪੀਸੋਡੀਓ ਸਿਮੀਲਰ ਇਨ ਲਾ ਵੀਦਾ ਦੇ ਬਾਬਾ ਜੈਮਲ ਸਿੰਘ। ਇਲ ਟੇਨੀਆ ਉਨ ਇਨੀਸੀਆਦੋ ਦੇ ਨੋਂਬਰੇ ਮੋਤੀ ਰਾਮ, ਕਿਨ ਏਰਾ ਉਨ ਸਾਸਤਰੇ ਦੇ ਪ੍ਰੋਫੈਸੀਓਨ। ਇਨ ਅਕੇਲ ਇੰਤੋਂਸੇਸ ਇਲ ਸੰਗਤ ਏਰਾ ਮੁਈ ਪੇਕੇਨੋ ਈ ਮੋਤੀ ਰਾਮ ਇਨਵੀਤੋ ਆ ਬਾਬਾ ਜੈਮਲ ਸਿੰਘ ਆ ਹਾਸਰ ਉਨ ਪ੍ਰੋਗਰਾਮਾ ਦੇ ਸਤਸੰਗ ਦੇ ਉਨ ਮੇਸ ਇਨ ਸੂ ਕਾਸਾ ਈ ਇਲ ਮਾਏਸਟਰੋ ਅਸੈਪਟੋ। ਦੁਰਾਂਤੇ ਸੂ ਐਸਟਾਦੀਆ ਉਨ ਪਰਸੋਨਾ ਇਨਫਲੂਯੇਂਟੇ ਈ ਮੁਈ ਕੋਨੋਸੀਦਾ ਦੇ ਨੋਂਬਰੇ ਹੁਕਮ ਸਿੰਘ empezó a asistir al satsang. Moti Ram tenía interés en que Hukam Singh recibiera la iniciación, pensando que tener un iniciado como él sería bueno para el Sangat, y de esta manera otras personas se sentirían atraídas a asistir. Nosotros los satsangis queremos que las personas nuevas que asisten al Sangat reciban el mismo beneficio que nosotros recibimos, y además pensamos que es bueno que asista mucha gente. Por eso pedimos al maestro que le dé su gracia a esas personas y las inicie de la misma manera que Moti Ram le pedía al maestro que iniciara a Hukam Singh. Entonces Jaimal Singh le dijo: podría dar la iniciación a 200 personas, pero no me obligues a dar la iniciación a Hukam Singh. Moti Ram no prestó atención a sus palabras y le contestó: no, maestro, tienes que darle la iniciación a Hukam Singh. Ante la insistencia de Moti Ram, el maestro Sawan Singh dijo: bueno, se la daré, pero con una condición, y es que me marcharé de aquí tan pronto termine de darle la iniciación. Moti Ram, quien seguía sin entender, dijo: está bien si tienes que irte, yo iré al Dera a escuchar tu satsang, pero te ruego que le concedas la iniciación a Hukam Singh. Finalmente, Baba Jaimal Singh le pidió que alistara el viaje para que pudiera viajar tan pronto terminara la iniciación. Hasta ese momento, Moti Ram todavía no entendía por qué el maestro no estaba dispuesto a dar la iniciación a Hukam Singh. De todas maneras, Baba Jaimal Singh le dio la iniciación y de inmediato abandonó el lugar. En el trayecto de regreso a casa en el tren, Baba Jaimal Singh se encontró con Baba Sawan Singh en Ludhiana. Baba Sawan Singh contaba que los fines de semana o durante los días festivos él iba sin falta al Dera, pero Baba Jaimal Singh se disgustaba y decía: ustedes vienen directo al Dera en vez de ocuparse de sus asuntos familiares. Deberían venir solo cuando yo los llame o después de cumplir con sus deberes. Y Baba Sawan Singh decía: él se molestaba, pero nosotros nos sentíamos tan atraídos por su darshan que no desaprovechábamos la oportunidad de ir a verlo. Por eso, cuando me encontré con él en Ludhiana, le pregunté: maestro, ¿puedo ir a verte este fin de semana? En ese momento Baba Jaimal Singh tenía una fiebre muy alta y dijo: no, no vengas este fin de semana, tampoco el siguiente, puedes venir dentro de 2 semanas. Y siguió su viaje al Dera, donde padeció una fiebre muy alta los siguientes 15 días. Su cuerpo palideció, pero él no tomó medicinas y sufrió mucho hasta cuando un médico de Amritsar vino a verlo. Tiempo después, el propio Baba Jaimal Singh le contó a Bibi Ruko sobre los karmas de Hukam Singh y le dijo: Hukam Singh tenía karmas muy pesados y estaba destinado a morir en la hoguera. Yo no quería darle la iniciación, pero como Moti Ram me insistió, tuve que asumir sus karmas y me enfermé. Baba Sawan Singh fue al Dera 2 semanas más tarde y se enteró de la enfermedad de Baba Jaimal Singh. Al verlo tan débil y pálido, le dijo: maestro, ¿por qué no me permitiste venir cuando estabas enfermo? Me habría dedicado a cuidarte todo el tiempo. Pero Baba Jaimal Singh le respondió: no, amado, estuvo bien que no hubieras venido. De lo contrario, habrías pensado que los maestros también tienen que sufrir como nosotros, y eso te habría hecho perder la fe en el maestro. Amados, el sentido de contarles todo esto es hacerles entender que que dar la iniciación en el Naam no es cosa insignificante, es hacerse cargo de los karmas de los discípulos iniciados. Para los discípulos es suficiente con que hagamos lo siguiente. Una vez hayamos recibido la iniciación, si dejamos de cometer karmas malos y solucionamos nosotros mismos los problemas que tenemos, si además obramos de acuerdo a las enseñanzas de los maestros, si hacemos la meditación del Chapta Naam como se nos ha pedido y llevamos vidas puras, eso sería más que suficiente para ayudar al maestro.
ਮਹਾਰਾਜ ਸਾਵਣ ਸਿੰਘ ਨੇ ਇੱਕ ਦਿਨ ਪਿਆਰ 'ਚ ਪੁੱਛਣ ਲੱਗੇ ਕਿ ਬਾਬਾ ਜੀ ਇਹ ਕਿਹਦਾ ਕਰਮ ਸੀ। ਉਹ ਕਹਿਣ ਲੱਗੇ ਕਿ ਤੈਨੂੰ ਹਜ਼ਮ ਨਹੀਂ ਹੋਣਾ। ਉਹ ਕਹਿਣ ਲੱਗੇ ਮੈਂ ਵਾਅਦਾ ਕਰਿਆ ਸੀਗਾ ਵੀ ਜਦ ਤੱਕ ਤੁਸੀਂ ਦੇਹ ਵਿੱਚ ਹੋ ਮੈਂ ਕਿਸੇ ਕੋਲ ਜ਼ਿਕਰ ਨਹੀਂ ਕਰੂੰਗਾ। ਉਹ ਕਹਿਣ ਲੱਗੇ ਅੱਜ ਬਾਬਾ ਜੀ ਸਰੀਰ ਕਰਕੇ ਇੱਥੇ ਨਹੀਂ, ਮੈਂ ਇਸ ਵਾਸਤੇ ਦੱਸ ਰਿਹਾ ਹਾਂ। ਸੋ ਪਿਆਰੇ ਉਹ ਸੰਤ ਜਿਤਾਉਂਦੇ ਨਹੀਂ ਕਿਸੇ ਨੂੰ ਵੀ ਅਸੀਂ ਤੇਰਾ ਕਰਮ ਚੁੱਕਿਆ ਜਾਂ ਉਹਦਾ ਚੁੱਕਿਆ, ਉਹ ਆਪਦੇ ਵਿੱਚੋਂ ਧੂੰਆਂ ਤੱਕ ਨਹੀਂ ਨਿਕਲਣ ਦਿੰਦੇ ਗੇ, ਸਬਰ ਨਾਲ ਹੀ ਆਪਦੇ ਗੁਰੂ ਅੱਗੇ ਉਹ ਪੇਸ਼ ਆਉਂਦੇ।
El maestro Sawan Singh ji solía decir que cuando vio enfermo a Baba Jaimal Singh le preguntó, ¿podrías decirme de quién es el karma que has asumido? Baba Jaimal Singh le respondió, no, esto es algo que no podrías digerir. Y entonces le hizo prometer a Baba Sawan Singh que no revelaría a nadie del Sangat el nombre de esa persona mientras él permaneciera en el cuerpo. Por eso, Sawan Singh no había revelado su nombre antes, pero aclaró, Baba Jaimal Singh ya no está físicamente con nosotros, por eso hoy puedo decirles el nombre de esa persona. Aunque los maestros tengan que soportar el peso del karma de sus discípulos, no dejan que ellos se enteren de lo que están haciendo, lo mantienen en silencio y asumen sus karmas con mucha bondad y humildad.
ਗ੍ਰੰਥ ਪੜ੍ਹੇ ਪਏ ਹੈ ਕਿ ਕਿਸ ਤਰ੍ਹਾਂ ਮਹਾਤਮਾ ਨੇ ਆ ਕੇ ਦੇਹ ਵਿੱਚ ਜੀਵਾਂ ਦੇ ਫਾਇਦੇ ਕੀਤੇ। ਲੇਕਿਨ ਹੋਰ ਵੀ ਬੜਾ ਕੁਛ ਕਹਿਣ ਨੂੰ ਹੈ, ਟਾਈਮ ਹੋ ਗਿਆ ਹੈ। ਇਸ ਵਾਸਤੇ ਸਭ ਪ੍ਰੇਮੀ ਆਸ਼ਾ ਕਰਦੇ ਹੈ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਨ।
Los libros abundan en historias de cómo los maestros en su forma física ayudaron a sus discípulos. Hay mucho más que podría decirles, pero como el tiempo se nos agotó, deberían entender las cosas con base en lo que han escuchado.
ਜਾਓ ਜਾਓ ਜਾਓ। Good night.